Ngài. Phật Ngài. Ni Phật. Gurbani Nikki Sanda. Phật Vicharanda Lavat Khayara. थोड़ा समय जो हो रहा है उसमें भी सपना करो शब्द बोल के मेरा स्नान सपना और पवित्र कर्म भी खेचल करो। पहले दास बोलिया करेगा फिर सारे उत्साही तीसरे पास सब दिव्यांग बैठ के बोलन भी खेचल करे करो वाहिगुरु
वाहिगुरु सगुण Thank you.
ਵਿੱਚੋਂ ਆਪਣੇ ਖਿਆਲਾਂ ਨੂੰ ਬਾਹਰੋਂ ਰੋਕਣ ਲਈ ਫੇਸ਼ਲ ਕਰੋ। ਸ਼ਰਧਾ ਨਿਰਮਾਣਤਾ ਔਰ ਚਿੱਤ ਦੀ ਇਕਾਗਰਤਾ ਨੂੰ ਮੁੱਖ ਰੱਖੋ। ਜੋ ਵਿਚਾਰ ਆਪਣਾ ਕਈ ਦਿਨ ਦਾ ਚੱਲ ਰਿਹਾ ਹੈ, ਵਾਹਿਗੁਰੂ ਅੰਤਰਯਾਮੀ ਕਹਿੰਦਾ ਹੈ, ਜੀਵ ਤੂੰ ਮੇਰੀ ਸ਼ਰਨਾ, ਮੈਂ ਤੈਨੂੰ ਤਮਾਮ ਦੁੱਖਾਂ ਪਾਪਾਂ ਤੋਂ ਬਰੀ ਕਰ ਦਿਆਂਗਾ। ਉਹ ਪ੍ਰਸੰਗ ਗੰਕਾ ਜਿਸ ਦੀ ਬਾਤ ਭਾਈ ਸਾਹਿਬ ਭਾਈ ਗੁਰਦਾਸ ਇਹਨਾਂ ਅੱਖਾਂ ਦੁਆਰਾ ਖੋਲ ਕੇ ਦੱਸਦੇ ਹਨ, ਗੰਕਾ ਪਾਪਣ ਹੋਏ ਕੇ ਪਾਪਣ ਦਾ ਗਲਹਾਰ ਪਰੋਤਾ ਮਹਾਂਪੁਰਖ ਅਚਾਨਚਕ ਗੰਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ ਹੱਥੋਂ ਦਿੱਤੋ ਸਿਸ਼ਨੂੰ ਤੋਤਾ, ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇਵਣ ਸੋਤਾ, ਲਿਵ ਲਾਗੀ ਪਿਸਤੋਤੇ ਨਿਤ ਬੜਾਏ ਕਰੇ ਅਸੋਤਾ, ਸਤਿ ਉਦਾਹਰਨ ਰਾਮ ਨਾਮ ਦੁਰਮਤ ਪਾਪ ਕਰੇ ਵਲ ਤੋਤਾ, ਗਈ ਬੈਕੁੰਠ ਭਗਵਾਨ ਚੜ ਨਰਕਾ ਵਿੱਚ ਨਖਾਦ ਸੁਗੋਤਾ, ਨੌ ਨਰੈਣ ਚੋਤਿਆ ਛੋਤਾ। ਇਉਂ ਇਹਨਾਂ ਅੱਖਰਾਂ ਦੁਆਰਾ ਭਾਈ ਗੁਰਦਾਸ ਨੇ ਸਾਰਾ ਹਾਲ ਇਸ ਗੰਕਾ ਦਾ, ਜਿਵੇਂ ਇਹ ਬੈਕੁੰਠਾਂ ਨੂੰ ਗਈ ਮਹਾਂਪੁਰਖ ਦੀ ਸੰਗਤ ਹੋਈ ਖੋਲ ਕੇ ਦੱਸਦੇ ਹਨ। ਉੱਥੋਂ ਦੇ ਸੰਤਾਂ ਨੇ ਤੋਤਾ ਗੰਕਾ ਪਾਪਣ ਤਾਰੀ Thank you. ਗੱਲ ਅਰਜ ਕੀਤੀ ਗਈ ਸੀ ਗੁਰਬਾਣੀ ਵਿੱਚ ਸੰਤਾਂ ਮਹਾਂਪੁਰਖਾਂ ਦੇ ਲੱਛਣ ਦੱਸੇ ਨੇ ਜਿਹਨਾਂ ਵਿੱਚ ਕਹੇ ਜੇ ਲੱਛਣ ਘਟਦੇ ਸਨ ਅਜਿਹੇ ਲੱਛਣਾਂ ਵਾਲੇ ਇੱਕ ਮਹਾਂਪੁਰਖ ਕੋਈ ਸ਼ਹਿਰ ਤੋਂ ਬਾਹਰ ਰਹਿੰਦੇ ਨੇ ਜਿਸ ਸ਼ਹਿਰ ਵਿੱਚ ਗਣਕਾਂ ਦਾ ਵਾਸਾ ਹੈ ਸਰਦੀ ਦਾ ਮੌਸਮ ਹੋਣ ਕਰਕੇ ਕਈ ਦਿਨ ਦੀ ਝੜੀ ਲੱਗ ਗਈ ਕੱਟਣ ਵਿੱਚ ਨਹੀਂ ਆਉਂਦੀ ਇਕੱਲੇ ਰਹਿੰਦੇ ਸਨ ਕੁਟੀਆ ਚੋਣ ਲੱਗ ਪਈ ਸੋਚਿਆ ਕੁਛ ਸਮਾਂ ਹੋਰ ਕਿਤੇ ਗੁਜ਼ਾਰ ਲਈਏ ਸਰਦੀਆਂ ਝੜੀਆਂ ਬੜੀਆਂ ਲੰਬੀਆਂ ਹੁੰਦੀਆਂ ਹਨ ਇਹ ਜਾਣ ਕੇ ਉਹਨਾਂ ਉਸ ਕੁਟੀਆ ਵਿੱਚੋਂ ਹੋਰ ਕੋਈ ਵਸਤੂ ਨਹੀਂ ਉਠਾਈ ਉਹਨਾਂ ਪਾਸ ਇੱਕ ਤੋਤਾ ਪਿੰਜਰੇ ਵਿੱਚ ਰੱਖਿਆ ਸੀ ਜੋ ਕਿ ਰਾਮ ਰਾਮ ਪੜਿਆ ਹੋਇਆ ਸੀ ਤੋਤਾ ਬੜਾ ਸਿਆਣਾ ਜਾਨਵਰ ਹੁੰਦਾ ਹੈ ਜਿਹਾ ਜਿਹਾ ਪੜਾਓ ਵੈਸਾ ਪੜ ਜਾਇਆ ਕਰਦਾ ਹੈ ਇਹਦੇ ਵਿੱਚ ਵਸੂ ਹੁੰਦਾ ਹੋਰ ਇਹੋ ਜਿਹਾ ਵਸੂ ਕਿਸੇ ਜਾਨਵਰ ਵਿੱਚ ਨਹੀਂ ਪਾਇਆ ਜਾਂਦਾ ਇਹ ਰਾਮ ਰਾਮ ਪੜਿਆ ਹੋਇਆ ਸੀ ਇਸ ਕਰਕੇ ਇਹਨਾਂ ਹੋਰ ਕੁਛ ਨਹੀਂ ਉੱਥੋਂ ਉਠਾਇਆ ਇੱਕ ਤੋਤੇ ਦਾ ਪਿੰਜਰਾ ਉਠਾ ਲਿਆ ਕਿਉਂ ਇੱਕ ਤਾਂ ਜਾਨਵਰ ਹੈ ਅਗਰ ਇੱਥੇ ਰਹੇਗਾ ਬਿਨਾਂ ਥੋੜੀ ਪਰਵਰਿਸ਼ ਤੋਂ ਮਰ ਜਾਏਗਾ ਦੂਜੀ ਚੀਜ਼ ਸੰਤਾਂ ਨੂੰ ਸਭ ਤੋਂ ਪਿਆਰੀ ਵਸਤੂ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੁੰਦਾ ਹੈ ਇਦੋਂ ਵੱਧ ਕੇ ਪਿਆਰੀ ਵਸਤੂ ਉਹਨਾਂ ਨੂੰ ਕੋਈ ਵੀ ਨਹੀਂ ਲੱਗਦੀ ਉਸਦਾ ਨਾਮ ਬੰਦਿਸ਼ਟੀ ਕਰਕੇ ਉਸਦਾ ਦਰਸ਼ਨ ਸੋ ਉਹਨਾਂ ਦਾ ਜੀਵਨ ਹੋਇਆ ਕਰਦਾ ਹੈ ਤਦੇ ਹੀ ਐਸੇ ਕਥਨ ਕੀਤਾ ਹੈ ਨਾ ਜਿੰਦ ਬਚਦੀ ਨਹੀਂ ਗੁਰ ਸ਼ਬਦ Thank you. ਸੰਤਾਂ ਦਾ ਜੀਵਨ ਵਾਹਿਗੁਰੂ ਜਾਂ ਉਸਦਾ ਨਾਮ ਹੁੰਦਾ, ਉਸਦੇ ਸੰਬੰਧ ਕਰਕੇ ਜੋ ਵਸਤੂ ਹੈ ਉਹ ਵੀ ਉਹਨਾਂ ਨੂੰ ਪਿਆਰੀ ਲੱਗਦੀ ਹੈ। ਇਸੀ ਕਰਕੇ ਉਹਨਾਂ ਨੇ ਤੋਤੇ ਦਾ ਪਿੰਜਰਾ ਉਠਾ ਲਿਆ, ਹੋਰ ਕੋਈ ਵਸਤੂ ਉੱਥੋਂ ਨਹੀਂ ਉਠਾਈ, ਕਿਉਂਕਿ ਤੋਤਾ ਰਾਮ ਰਾਮ ਪੜਿਆ ਹੋਇਆ ਸੀ। ਹਾਂਜੀ, ਇਹ ਸ਼ਬਦ ਵਿੱਚ ਦੱਸਿਆ ਹੈ ਜਿਵੇਂ ਇਹਨਾਂ ਚੀਜ਼ਾਂ ਦਾ ਜੀਵਨ ਆਪਣਾ ਆਪਣਾ ਜੀਵਨ ਹੈ, ਇਸੀ ਤਰ੍ਹਾਂ ਸੰਤਾਂ ਦਾ ਜੀਵਨ ਵਾਹਿਗੁਰੂ ਉਸਦਾ ਨਾਮ ਹੈ। ਜਿਉ ਮਛਲੀ ਬਿਨ ਪਾਣੀ ਕਿਉ ਜੀਵਨ ਪਾਵੈ, ਮੱਛੀ ਦਾ ਜੀਵਨ ਪਾਣੀ ਹੈ। ਬੂੰਦ ਵਿਹੂਣਾ ਛਾਤਰ ਕੋ ਕਿਉ ਕਰ ਤ੍ਰਿਪਤਾਵੈ, ਪੀਹੇ ਨੂੰ ਸ਼ਾਂਤੀ, ਬੂੰਦ ਤੋਂ ਬਿਨਾਂ ਤ੍ਰਿਪਤੀ ਹੋਰ ਕਿਸੇ ਵਸਤੂ ਨਾਲ ਨਹੀਂ ਆਉਂਦੀ। ਨਾਲ ਤੁਰੰਗ ਕੇ ਵੇਦਿਆ ਸਨਮੁਖ ਉਡਦਾਵੈ, ਕੰਡੇੜੇ ਸ਼ਬਦ ਤੇ ਮਸਤ ਹੈ ਉਸਦੇ ਅੱਗੇ, ਉਹਨੂੰ ਸੁਣ ਕੇ ਆਪਣੇ ਪ੍ਰਾਣ ਦੇ ਦਿੰਦਾ ਹੈ, ਸੀਸ ਵਡਾ ਲੈਂਦਾ ਹੈ। ਅਮਰਲੋ ਵੀ ਕੁਸੁਮ ਬਾਸ ਕਾ ਮਿਲੀ ਆਪ ਨੂੰ ਹਵਾ ਤੁਹਾਰਾ, ਸੁਗੰਧੀ ਲੈਂਦੇ ਲੈਂਦੇ ਰਾਤ ਨੂੰ ਫੁੱਲ ਤੇ ਬੈਠ ਕੇ ਆਪਣੇ ਪ੍ਰਾਣ ਦੇ ਦਿੰਦੇ ਵਿੱਚ ਮੁੰਦਿਆ ਜਾਂਦਾ। ਇਸੀ ਤਰ੍ਹਾਂ ਕਿਉ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਸ ਅਗਾਵ ਹੈ। ਇਹ ਪਿੱਛੇ ਇੱਕ ਅੰਗੀ ਪ੍ਰੀਤੀ ਦਾ ਜ਼ਿਕਰ ਕੀਤਾ ਹੈ। ਸੰਤਾਂ ਦਾ ਜੋ ਪ੍ਰੇਮ ਹੈ ਵਾਹਿਗੁਰੂ ਨਾਲ, ਜੇ ਸੰਤਾਂ ਦਾ ਪ੍ਰੇਮ ਹੈ ਤੇ ਵਾਹਿਗੁਰੂ ਦਾ ਵੀ ਉਹਨਾਂ ਨਾਲ, ਉਸ ਤੋਂ ਕਈ ਗੁਣਾ ਜ਼ਿਆਦਾ ਪ੍ਰੇਮ ਹੁੰਦਾ ਹੈ। ਕਿਉਂ? ਇਸ ਕਰਕੇ ਸੰਤਾਂ ਦਾ ਜੀਵਨ ਵਾਹਿਗੁਰੂ ਜਾਂ ਸਮਦਿਸ਼ਟੀ ਉਸਦਾ ਨਾਮ ਹੁੰਦਾ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਮਰ ਕੋਈ 14-15 ਸਾਲ ਦੀ। ਆਪ ਜੀ ਨੇ ਜੋ ਜੋ ਕੌਤਕ ਕੀਤੇ ਸਾਡੇ ਭਲੇ ਵਾਸਤੇ ਕੀਤੇ। ਉਹਨਾਂ ਦਾ ਅਵਤਾਰ ਧਾਰਨਾ ਹੀ ਸੰਸਾਰ ਦੇ ਭਲੇ ਵਾਸਤੇ ਸੀ। ਆਪ ਜੀ ਹਰ ਵਕਤ ਬੁੱਲ ਹਿਲਦੇ ਹਨ, ਜ਼ਬਾਨ ਹਿਲਦੀ ਹੈ, ਔਰ ਖਿਆਲ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰੀ ਜਾਂਦੇ ਹਨ। ਭਾਵੇਂ ਸਿਮਰਨ ਕਰਨ ਦੇ ਤਰੀਕੇ ਬਹੁਤ ਸਾਰੇ ਹਨ, ਆਪ ਕਈ ਦਫ਼ਾ ਸੁਣ ਚੁੱਕੇ ਹੋ। ਇਹ ਤਾਂ ਜਾਪ ਹੈ ਨਾ, ਜਿੱਥੇ ਜ਼ਬਾਨ ਹਿਲਦੀ ਹੈ, ਬੁੱਲ ਹਿਲਦਾ ਹੈ, ਖਿਆਲ ਵਿੱਚ ਕੰਮ ਕਰਦੇ, ਸਾਨੂੰ ਜਾਪ ਕਹਿੰਦੇ। ਬਾਕੀ ਅਜੱਪਾ ਜਿੱਥੇ ਜ਼ਬਾਨ ਵੀ ਨਹੀਂ ਹਿਲਦੀ, ਬੁੱਲ ਵੀ ਨਹੀਂ ਹਿਲਦੇ, ਕੇਵਲ ਖਿਆਲ ਹੀ ਕੰਮ ਕਰਦਾ ਹੈ, ਉਸਨੂੰ ਅਜੱਪਾ ਜਾਪ ਕਿਹਾ ਜਾਂਦਾ। ਅਜੱਪਾ ਜਾਪਣਾ ਵੀਸਰੈ ਆਪ ਜੁਗਾ ਸੁਣਾ। ਹਰੇਕ ਇਨਸਾਨ ਦੇ ਪੈਰ ਦੇ ਗੁੱਠੇ ਤੋਂ ਸਿਰ ਦੀ ਚੋਟੀ ਤੱਕ ਸਿਮਰਨ ਹੋ ਰਿਹਾ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਹਰਿਕ ਸੁਣ ਨਹੀਂ ਸਕਦਾ, ਸਵਾਸ ਸਵਾਸ ਭਜਨ ਹੋ ਰਿਹਾ ਹੈ, ਪਰਾ ਬਾਣੀ ਵਿੱਚ ਭਜਨ ਹੁੰਦਾ ਹੈ, ਹਿਰਦੇ ਅਸਥਾਨ ਵਿੱਚ ਭਜਨ ਹੋ ਰਿਹਾ ਹੈ, ਮੱਧਮਾ ਬਾਣੀ ਵਿੱਚ ਭਜਨ ਹੋ ਰਿਹਾ ਹੈ, ਅੱਗੇ ਚੱਕਰ ਵਿੱਚ ਭਜਨ ਹੁੰਦਾ ਹੈ, ਤ੍ਰਿਪੀ ਅਸਥਾਨ ਵਿੱਚ ਭਜਨ ਹੋ ਰਿਹਾ ਹੈ, ਦਸਵੇਂ ਦੁਆਰ ਵਿੱਚ ਭਜਨ ਹੋ ਰਿਹਾ ਹੈ, ਹੋਰ ਕੀ ਕਹਿਣਾ, ਰੋਮ ਰੋਮ ਵਿੱਚੋਂ ਭਜਨ ਹੁੰਦਾ, ਗੁਰਮੁਖ ਰੋਮ ਰੋਮ ਹਰ ਪਿਆਰਾ। ਪਰ ਹਰੇਕ ਕਿਸ ਨੂੰ ਸੁਣ ਨਹੀਂ ਸਕਦਾ, ਜਿੱਥੇ ਜਿੱਥੇ ਕਿਸੇ ਨੂੰ ਖਿਆਲ ਟਿਕਾ ਕੇ ਅਭਿਆਸ ਕਰਨ ਦਾ ਸੁਭਾਵ ਬਣਿਆ ਹੈ ਤੇ ਉੱਥੇ ਅਭਿਆਸ ਪਰਫੈਕਟ ਹੋਇਆ ਹੈ, ਉਸ ਥਾਂ ਉਸ ਨੂੰ ਸੁਣ ਸਕਦਾ ਹੈ। ਪਰ ਇੱਥੇ ਗੁਰੂ ਜੀ ਹੋਰ ਜਿਤਨੇ ਤਰੀਕੇ ਹਨ ਉਹਨਾਂ ਦੁਆਰਾ ਪਤਾ ਨਹੀਂ ਲੱਗਦਾ ਸਿਮਰਨ ਕਰਦਾ ਹੈ ਕਿ ਨਹੀਂ। ਪਰ ਜੇ ਬੁੱਲ ਹਿਲਦੇ ਹੋ, ਜ਼ਬਾਨ ਹਿਲਦੀ ਹੋਵੇ, ਤਾਂ ਦੇਖਣ ਵਾਲਾ ਕਹਿੰਦਾ ਕੁਛ ਨੂੰ ਕੁਛ ਕਹਿੰਦਾ। ਸਵਾਂ ਭਾਵੇਂ ਆਵਾਜ਼ ਜ਼ੋਰ ਦੀ ਨਾ ਹੀ ਆਵੇ, ਲੇਕਿਨ ਦੇਖਣ ਵਾਲੇ ਨੂੰ ਐਸਾ ਜ਼ਰੂਰ ਮਹਿਸੂਸ ਹੁੰਦਾ ਹੈ ਕਿ ਬੁੱਲ ਹਿਲਾ ਕੇ, ਜੀਭ ਹਿਲਾ ਕੇ ਖਿਆਲ ਨਾਲ ਜ਼ਰੂਰ ਸਿਮਰਨ ਕਰਦਾ ਹੈ। ਕਿਉਂ ਗੁਰੂ ਨਾਨਕ ਦੇਵ ਮਹਾਰਾਜ ਕੌਤਕ ਰੱਖਦੇ ਹਨ ਹਰ ਵਕਤ ਜ਼ਬਾਨ ਬੁੱਲ ਔਰ ਖਿਆਲ ਇਹਦੀ ਮਦਦ ਨਾਲ ਸਿਮਰਨ ਕਰਦੇ ਰਹਿੰਦੇ, ਵਾਹਿਗੁਰੂ ਦਾ ਜਾਪ ਕਰਦੇ ਰਹਿੰਦੇ। ਹਰ ਵਕਤ ਬੁੱਲ ਹਿਲਦੇ ਦੇਖ ਕੇ ਆਪਦੀ ਮਾਤਾ ਤ੍ਰਿਪਤਾ ਨੇ ਜਾਣਿਆ ਵੀ ਸ਼ਾਇਦ ਮੇਰੇ ਪੁੱਤਰ ਨੂੰ ਕੋਈ ਬਿਮਾਰੀ ਹੋ ਗਈ, ਕਿਉਂਕਿ ਹਰ ਵਕਤ ਹੀ ਬੁੱਲ ਹਿਲਦੇ ਹਨ। ਇੱਕ ਦਿਨ ਪਾਸ ਬਿਠਾ ਕੇ ਪੁੱਛਣਗੀ, ਬੇਟਾ ਪੁੱਤਰ ਜੀ ਉਹ ਕੀ ਗੱਲ, ਜੇ ਕੋਈ ਬਿਮਾਰੀ ਹੈ ਇਲਾਜ ਕਰਵਾ ਲੈਣਾ ਚਾਹੀਦਾ। ਕਹਿਣੇ ਕਿਉਂ ਮਾਤਾ ਜੀ, ਕਹਿਣਗੇ ਮੈਂ ਤੁਹਾਡੇ ਬੁੱਲ ਹਿਲਦੇ ਵੇਖਦੀ ਹਾਂ ਜਦ ਵੀ ਦੇਖਦੀ ਹਾਂ। ਕਹਿਣਗੇ ਮਾਤਾ ਜੀ, ਬੁੱਲ ਜ਼ਬਾਨ ਔਰ ਖਿਆਲ ਨਾਲ ਮੈਂ ਵਾਹਿਗੁਰੂ ਦਾ ਭਜਨ ਕਰਦਾ ਰਹਿੰਦਾ, ਇਹ ਤਾਂ ਹਿਲਦੇ ਹਨ, ਬਿਮਾਰੀ ਕੁਛ ਨਹੀਂ। ਇਹ ਸੁਣ ਕੇ ਮਾਤਾ ਕਹਿਣ ਲੱਗੀ, ਜਦ ਵੀ ਮੈਂ ਤੇਰੇ ਲੈਵਲ ਤੱਕਦੀ ਹਾਂ ਤੇਰੇ ਬੁੱਲ ਹਿਲਦੇ ਦੇ ਹਿਲਦੇ। ਕੀ ਹਰ ਵਕਤ ਹੀ ਭਜਨ ਕਰੀ ਜਾਂਦਾ ਹੈ? ਚਾਹੀਦਾ ਹੈ ਸੁਬਾਹ ਸ਼ਾਮ ਥੋੜਾ ਬਹੁਤਾ ਕਰ ਲਵੇ, ਹਰ ਵਕਤ ਕਰਨ ਦੀ ਕੀ ਲੋੜ ਹੈ? ਗੁਰੂ ਜੀ ਕਹਿੰਦੇ, ਮਾਤਾ ਜੀ ਮੈਨੂੰ ਅਮਲੀ ਇਤਨਾ ਪੈ ਗਿਆ, ਮੈਨੂੰ ਅੱਠੇ ਪੈਰ ਕਹੇ ਬਿਨਾ ਸਰਦਾ ਨਹੀਂ, ਨਾ ਮੇਰਾ ਜੀਵਨ ਹੋ ਚੁੱਕਾ ਹੈ। ਉਸ ਮੌਕੇ ਹੀ ਗੁਰੂ ਜੀ ਨੇ ਮਾਤਾ ਪ੍ਰਥਾ ਆਸਾ ਰਾਗ ਵਿਚ ਇਉਂ ਉਚਾਰਨ ਕੀਤਾ, ਅੱਖਾਂ ਜੀ ਮਾਂ ਵਿਸਰੇ ਮਰ ਜਾਣਾ, ਅੱਖਾਂ ਜੀ ਮਾਂ ਵਿਸਰੇ ਮਰ ਜਾਣਾ। ਕਿਹਾ ਸੁਬਹ ਸ਼ਾਮ ਥੋੜਾ ਬਹੁਤ ਸਵੇਰੇ ਥੋੜਾ ਬਹੁਤ ਸ਼ਾਮ ਨੂੰ ਇਉਂ ਭਜਨ ਕਰ ਲੈਣਾ ਚਾਹੀਦਾ। ਹਰ ਵਕਤ ਹੀ ਕਰਨ ਦੀ ਕੀ ਲੋੜ ਹੈ? ਗੁਰੂ ਜੀ ਕਹਿੰਦੇ ਮਾਤਾ ਜੀ ਮੇਰਾ ਤਾਂ ਜੀਵਨ ਹੀ ਭਜਨ ਹੈ, ਇਸ ਤੋਂ ਬਿਨਾ ਮੈਂ ਜੀ ਨਹੀਂ ਸਕਦਾ। ਜਿਵੇਂ ਪਿੱਛੇ ਗਿਣਿਆ ਜਿਵ ਮਛਲੀ ਬਿਨ ਪਾਣੀ ਕਿਉਂ ਜੀਵਨ ਪਾਵੇ, ਇਸੀ ਤਰ੍ਹਾਂ ਮੇਰੇ ਮਨ ਦਾ ਜੀਵਨ ਵਾਹਿਗੁਰੂ ਦੀ ਯਾਦ ਹੈ, ਉਸਦਾ ਭਜਨ ਹੈ। ਉਸ ਤੋਂ ਬਿਨਾ ਮੈਨੂੰ ਇਤਨਾ ਦੁੱਖ ਹੁੰਦਾ ਹੈ ਜਿਤਨਾ ਆਦਮੀ ਨੂੰ ਮੌਤ ਦਾ ਵੀ ਨਹੀਂ। ਜੇ ਮੈਂ ਕਹਿੰਦਾ ਹਾਂ ਤਾਂ ਮੇਰਾ ਚਿੱਤ ਸ਼ਾਂਤ ਸੁਖੀ ਆਨੰਦ ਮਸਰੂਰ ਰਹਿੰਦਾ। ਜੇ ਭਜਨ ਛੱਡਦਾ ਹਾਂ ਵਿਸਰ ਜਾਂਦਾ ਹੈ ਤਾਂ ਕਿਤਨਾ ਦੁੱਖ ਕਿਤਨਾ ਕਸ਼ਟ ਔਰ ਕਿਤੇ ਵੀ ਨਹੀਂ ਜਿਤਨਾ ਮੈਨੂੰ ਭਜਨ ਵਿਸਰੇ ਤੇ ਹੁੰਦਾ ਹੈ। ਇਹ ਸੁਣ ਕੇ ਮਾਤਾ ਕਹਿਣ ਲੱਗੀ ਬੇਟਾ ਅਗਰ ਇਹੋ ਜਿਹੀ ਗੱਲ ਹੈ, ਦੁਨੀਆਂ ਦੇ ਲੋਕ ਕਹਿੰਦੇ ਹਨ ਸਭ ਤੋਂ ਵੱਡਾ ਸੁੱਖ ਮਨ ਦੀ ਸ਼ਾਂਤੀ, ਪੀਸ ਆਫ ਮਾਇੰਡ ਹੈ, ਮਨ ਠੰਡਾ ਰਹਿੰਦਾ ਹੈ ਤਾਂ ਮਨ ਸੁਖੀ ਹੁੰਦਾ ਹੈ, ਮਨ ਸ਼ਾਂਤ ਰਹਿੰਦਾ ਤਾਂ ਸੁਖੀ ਹੁੰਦਾ ਹੈ। ਜੇਕਰ ਸਿਰਫ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਹੀ ਮਨ ਸ਼ਾਂਤ ਠੰਡਾ ਤੇ ਸੁਖੀ ਰਹੇ ਤਾਂ ਮੈਨੂੰ ਵੀ ਦੱਸ, ਮੈਂ ਵੀ ਇਹ ਕਿਹਾ ਕਰਾਂ। ਇਹ ਸੁਣ ਕੇ ਗੁਰੂ ਜੀ ਕਹਿੰਦੇ ਮਾਤਾ ਜੀ ਇਹ ਪਹਿਲੇ ਪਹਿਲੇ ਕਹਿਣਾ ਅੱਠੇ ਪੈਰ ਬੜਾ ਔਖਾ ਹੈ। ਜਿੰਨੀ ਦੇਰ ਤੱਕ ਇਹ ਜੀਵ ਪੁਰਾਣੇ ਸੁਭਾਵਾਂ ਨੂੰ ਪੁਰਾਣੇ ਨੇਚਿਆਂ ਨੂੰ ਪੁਰਾਣੀਆਂ ਆਦਤਾਂ ਨੂੰ ਪੁਰਾਣੀ ਬੁਰੀ ਸੁਸਾਇਟੀ ਨੂੰ ਪੁਰਾਣੇ ਬੁਰੇ ਲਿਟਰੇਚਰ ਨੂੰ ਨਹੀਂ ਬਦਲ ਦਿੰਦਾ ਹੈ ਉਨੀ ਦੇਰ ਤੱਕ ਆਖਣ ਔਖਾ ਸੱਚ ਹੈ। ਉਸ ਇਤਨੀ ਦੇਰ ਤੱਕ ਹਰ ਵਕਤ ਨਹੀਂ ਕਿਹਾ ਜਾਂਦਾ, ਅਗਲੀ ਪੰਕਤੀ ਵਿੱਚ ਹੀ ਉਹ ਕਹਿੰਦੇ ਆਖਣ ਔਖਾ ਹੈ ਸੱਚਾ Thank you. ऐसा कोई नहीं जिन्हों नाम का अमल प्राप्त हो गया ये अंदर हर वक्त अच्छे पहर नाम की धुनी होंगी रही है। राजा सुखी दुनिया से कौन है? स्वर्ग का राजा इंद्र वो भी मुकाबले विच कुछ नहीं, बल्कि स्वर्ग का राज इंद्र पदवी भी उसके मुकाबले रिलीज दी न्याई। इस करके पर ए हर वक्त कहना बड़ा औखा, हौली हौली ए सुभाव बन रहे हैं। पुराने सुभाव, पुराने नेचे, पुराने ख्याल, पुरानिया आदत, पुरानी सोसाइटी, पुराना लिटरेचर इस पासे आन नहीं दिंदा। जो तुम उन्होंने जित लेगा फिर इस भी जित लेगा, तो यह अवस्था प्राप्त हो जाएगी, वरना आखण औखा। सख्त गर्मी के दिन अनुसार संग जेठ आठ दिया लूहां चल दया लाहौर विच, उस समय चार भगत रेंदे सन, छज्जू पीलो शाह हुसैन ते काना। स्वयं भगत छज्जू भी बहुत मशहूर है, बल्कना बुखारे जैसी छज्जू दे चवारे। छज्जू भगत दे चवारा चार फेरे बारिया सन, उन्होंने समयों के एयर कंडीशनर वगैरा एह जे सेंस का जमाना तो है नहीं सी, सर्दी दे और एह जे साधन लोग गुफावां पट लेंदे, पत्ते ठंडे थानी जाके पेंदे, एहोजा कुछ हुंदा। स्वयं ए रे चवारा रखिया सी, उहदे विच बैठ के भजन करदा छज्जू। अखीर उतों दोपहर वेले चल पिया, छतरी लगी है, चिट्टे शुद्ध साफ बस्तर पहने हुए हैं। रस्ते दे विचे किसी शाहूकार दी कई मंजिली एक बिल्डिंग तैयार हो रही थी। राज लोग अद्धे आसमानी पैड़ा बनी बैठे हैं, त्यों चिनाई कर रहे हैं। एक तो लू चल रही है, दूसरे पासे दूरी दे नेड़े बहुत ही गर्मी। उन्हां विच एक मस्खरा बंदा सी, उसने भगत छज्जू नू छतरी लाई आउंदा और सफेद चिट्टे कपड़े पहने देख के आवाजा कसिया, बई भगती करनी चाहीदी है, नाले छतरियां ला के चलिया करांगे, चिट्टे कपड़े पाया करांगे, लोकी मत्थे ते क्या करांगे। उस्ताद दे आसमानी बैठे दुखी हो रहे हैं भी, कहो जा उसने लफ्ज कहा ते भगत छज्जू दे कन विच आवाज पै गई। सोचिया इस मूर्ख ने भजन करनो फाला जी दा घर ही समझिया, कुछ थोड़ा जा इस नूं जाणू करा देना चाहिए। दो चार दिन बाद भगत छज्जू जी उत्थे पहुंचे जिथे ओ राज कम कर रहे सन। शाम दे वक्त छुट्टी होण वाली सी, उत्थे पहुंच के कहणे भाई प्रेमियों ऐ जो सेठ जी दी हवेली बन रही है, किन्ना चिर लगना इस नूं? उन्हां कहा भगत जी पता नहीं कितने साल लग जाने, बहुत वड्डा काम है। कहन लगे फिर साढ़े भी थोड़ा जा कम जे करे तो चंगी गल है। कहन लगे सेठ जी नूं पुछ लवांगे, अगर उन्हां वल्लों इजाजत मिल गई ता करेवांगे, कितना कम है तुहाडे? कहणगे साढ़े तो एक अद्धे दिन का ही है, ज्यादा नहीं है। कहणगे पुछ लांगे भगत जी। हां कहणगे पुछ लियो, अगर छुट्टी मिल गई कल सवेरे ही आ जाना घर। कहणगे चंगा। आप तो इन्नी गल कह के चले आए, पिछों सेठ देखभाल वास्ते आया, उन्हों कहन लगे भगत छज्जू जी आए सन, कहने साढ़े कदे दिन का कम है, करें तो चंगी गल है, जे सानू छुट्टी मिल जाए असी कल ही जाके करे आईए। ਸੋ ਇਹ ਸੁਣ ਕੇ ਸੇਠ ਕਹਿਣ ਲੱਗੇ ਕੋਈ ਗੱਲ ਨਹੀਂ, ਜੀ ਕਦੇ ਦਿਨ ਦਾ ਕੰਮ ਹੈ ਤਾਂ ਕਰਿਆ ਹੋ। ਦੂਸਰੇ ਦਿਨ ਸਵੇਰੇ ਹੀ ਉਹ ਭਗਤ ਛੱਜੂ ਦੇ ਘਰ ਆ ਗਏ। ਆ ਕੇ ਕਹਿੰਦੇ ਭਗਤ ਜੀ ਦੱਸੋ ਕੀ ਕੰਮ ਹੈ। ਭਗਤ ਜੀ ਕਹਿਣ ਲੱਗੇ ਉਹ ਦੱਸੋ ਪਹਿਲੀ ਤਾਂ ਤੁਸੀਂ ਇਸ਼ਨਾਨ ਸ਼ੁਰੂ ਕਰ ਲਿਆ ਕਿ ਨਾ। ਕਹਿਣ ਲੱਗੇ ਜੀ ਹਾਂ ਇਸ਼ਨਾਨ ਤਾਂ ਕਰ ਹੀ ਲਿਆ, ਗਰਮੀ ਦਾ ਮੌਸਮ ਹੈ। ਕਈ ਲੋਕ ਇਹੋ ਜਿਹੇ ਹਨ ਸਾਲ ਸਾਲ ਭਰ ਨਹੀਂ ਲਾਉਂਦੇ, ਬਹੁਤ ਹਨ ਇਹੋ ਜਿਹੇ। ਸੰਯਮ ਕਰਕੇ ਸਾਡੇ ਉੱਥੇ ਨੇੜੇ ਇੱਕ ਬਟਾਰੀ ਪਿੰਡ ਹੈ, ਉੱਥੋਂ ਦਾ ਇੱਕ ਚਮਾਰ ਕਹਿੰਦਾ ਕਹਿੰਦਾ ਜਾਂ ਮੈਂ ਵਿਆਹ ਨੂੰ ਨਾਤਾ ਸੀ ਜਾਂ ਹੁਣ ਨਾਤਾ। ਉਹਦੀ ਉਮਰ ਕੋਈ 60-65 ਸਾਲ ਦੀ ਹੋ ਗਈ। ਸੋ ਇਹੋ ਜਿਹੇ ਵੀ ਹਨ ਸੰਯਮ ਕਰਕੇ ਕਹਿਣ ਲੱਗੇ ਇਸ਼ਨਾਨ ਕਰ ਲੱਗੇ ਜੀ, ਇਸ਼ਨਾਨ ਤਾਂ ਕਰ ਲਿਆ, ਚੰਗਾ ਸੰਯਮ ਕਰੋ ਭਾਈ ਇਸ਼ਨਾਨ ਕਰ ਲਓ, ਦੋ ਹੱਥ ਦੋ ਪੈਰ ਮੂੰਹ ਧੋ ਲਓ। ਕਹਿੰਦੇ ਇਹੋ ਜਿਹਾ ਕਿਹੜਾ ਕੰਮ ਹੈ ਜਿਹੜਾ ਇਉਂ ਤੁਸੀਂ ਹੱਥ ਪੈਰ ਮੂੰਹ ਧੋਦੇ ਹੋ? ਸਾਡਾ ਕੰਮ ਤਾਂ ਅਸੀਂ ਰਾਜ ਲੋਕ ਹਾਂ, ਕਿੱਦਾਂ ਆਪਦਾ ਕੰਮ ਹੈ ਸਾਡਾ ਚੁਣਾਈ ਚੁਣਾਈ ਕਰਨ। ਕਹਿਣ ਲੱਗੇ ਤੁਹਾਡਾ ਕੰਮ ਦੱਸਦੇ ਹਾਂ। ਪੈਰ ਪੰਜ ਇਸ਼ਨਾਨਾ ਕਰਵਾ ਦਿੱਤਾ, ਉੱਪਰ ਚੁਬਾਰੇ ਵਿੱਚ ਇੱਕ ਇੱਕ ਆਸਣ ਵਿਛਾ ਦਿੱਤਾ, ਉਹਦੇ ਉੱਪਰ ਇੱਕ ਦੋ ਦੋ ਪੈਸਾ ਭਰ ਦੀ ਮਾਲਾ ਰੱਖ ਦਿੱਤੀ। ਉੱਪਰ ਲੈ ਕੇ ਕਹਿੰਦੇ ਆਓ ਤੁਹਾਡਾ ਕੰਮ ਦੱਸੀ। ਲਿਜਾ ਕੇ ਕਹਿਣ ਲੱਗੇ ਆਹ ਦੇਖੋ ਇੱਕ ਇੱਕ ਆਸਣ ਵਿਛਿਆ, ਚੌਂਕੜਾ ਮਾਰ ਕੇ ਬਹਿ ਜਾਓ, ਆ ਲਓ ਮਾਲਾ, ਹਰ ਮਣਕੇ ਨਾਲ ਪਰਮੇਸ਼ਵਰ ਦਾ ਨਾਮ ਕਹੀਂ ਚੱਲੋ। ਦੁਪਹਿਰ ਤੱਕ ਕਹੋ, ਦੁਪਹਿਰੇ ਛੁੱਟੀ ਮਿਲ ਜਾਏਗੀ, ਪ੍ਰਸ਼ਾਦ ਪਾਣੀ ਛਕੋ, ਦੋ ਘੰਟੇ ਜੋ ਆਰਾਮ ਕਰਦੇ ਹੋ ਉੱਥੇ ਉਹ ਵੀ ਕਰ ਲਿਓ, ਫਿਰ ਆ ਜਾਓ ਸ਼ਾਮ ਤੱਕ, ਸ਼ਾਮ ਨੂੰ ਸੁਰ ਛਿਪੇ ਤੱਕ ਫਿਰ ਕੰਮ ਕਰਨਾ। ਸੋ ਜਿਤਨੀ ਕੁਦਰਤ ਯਾਨੀ ਜਿਤਨੀ ਤਨਖਾਹ ਤੁਹਾਨੂੰ ਉਧਰੋਂ ਮਿਲਦੀ ਹੈ ਉਧਰੋਂ ਜ਼ਿਆਦਾ ਦੇ ਦਿਆਂਗੇ, ਪਰ ਇਹ ਕੰਮ ਕਰੋ। ਇੰਨੀ ਗੱਲ ਕਹਿ ਕੇ ਆ ਪੌੜੀਆਂ ਥਾਈ ਨੀਚੇ ਉਤਰਿਆ ਹੈ। ਉਹ ਕਹਿੰਦੇ ਨੇ ਕੀ ਕੰਮ ਦੱਸਿਆ ਸਾਨੂੰ? ਸਾਡਾ ਕੰਮ ਤਾਂ ਇੱਟਾਂ ਦਾ ਚਿਣਾਈ ਦਾ, ਰਾਜ ਲੋਕ ਅਸੀਂ ਤਾਂ, ਇਹ ਮਾੜਾ ਸਾਡਾ ਕੰਮ ਹੈ? ਗੱਲਾਂ ਕਰੀ ਜਾਂਦੇ ਹਨ ਕੁਝ ਦੇਰ ਬਾਅਦ, ਭਗਤ ਜੀ ਕਹਿਣ ਕਿਉਂ ਭਾਈ ਕੰਮ ਨੀ ਸ਼ੁਰੂ ਕੀਤਾ? ਕਹਿੰਦੇ ਭਗਤ ਜੀ ਸਾਡਾ ਕੰਮ ਦੱਸੋ, ਅਸੀਂ ਰਾਜ ਲੋਕ ਹਾਂ, ਕੋਈ ਚਿਣਾਈ ਚੁਣੀ ਦਾ ਇੱਟਾਂ ਦਾ ਇਹ ਜਿਹਾ ਕੰਮ ਸਾਡਾ ਹੈ, ਇਹ ਕੰਮ ਸਾਡਾ ਤਾਂ ਨੀ, ਸਾਡਾ ਕੰਮ ਦੱਸੋ। ਉਹ ਕਹਿਣਗੇ ਭਾਈ ਭਜਨ ਕਰਨਾ ਸਭ ਦਾ ਹੀ ਕੰਮ ਹੈ, ਅਸੀਂ ਸਾਰੇ ਹੀ ਪਰਮਾਤਮਾ ਦੇ ਪੁੱਤਰ ਹਾਂ, ਆਤਮ ਸ਼ਹਿਜ਼ਾਦੇ ਹਾਂ, ਜਿਸਮ ਤਾਂ ਸਾਨੂੰ ਕੁਛ ਦੇਰ ਵਾਸਤੇ ਮਿਲਿਆ ਹੋਇਆ ਹੈ, ਇਹ ਤਾਂ ਖੁੱਸ ਜਾਏਗਾ, ਫਿਰ ਕੀ ਕਰਾਂਗੇ? ਸਾਡਾ ਆਪਣਾ ਆਪਾ ਤਾਂ ਉਹ ਹੈ ਜਿਹੜਾ ਕਦੇ ਮਰਦਾ ਨਹੀਂ ਹੈ, ਪਰਮਾਤਮਾ ਅਮਰ ਹੈ, ਅਸੀਂ ਵੀ ਅਮਰ ਹਾਂ। ਸੋ ਭਜਨ ਕਰਕੇ ਉਸਦੇ ਵਿੱਚ ਮਿਲ ਜਾਵਾਂਗੇ, ਸਾਰੇ ਦੁੱਖਾਂ ਤੋਂ ਫ੍ਰੀ ਹੋ ਜਾਵਾਂਗੇ। ਇਸ ਕਰਕੇ ਮਾਨੁਖ ਦੇ ਵਿੱਚ ਹੀ ਭਜਨ ਹੁੰਦਾ ਹੈ, ਇਹ ਹਰ ਇੱਕ ਦਾ ਹੀ ਕੰਮ ਹੈ, ਤੁਹਾਡਾ ਵੀ ਮੇਰਾ ਵੀ। ਇਸ ਕਰਕੇ ਮੈਂ ਵੀ ਕਰਦਾ ਤਾਂ ਹੀ ਤੁਹਾਨੂੰ ਦੱਸਿਆ, ਤੁਸੀਂ ਵੀ ਕਰੋ। ਕਹਿਣੇ ਭਗਤ ਜੀ ਸਾਡਾ ਕੰਮ ਵੀ ਦੱਸੋ, ਇੱਟਾਂ ਉੱਟਾਂ ਦਾ ਚਿਣਾਈ। ਕਹਿਣ ਲੱਗਾ ਭਗਤ ਛੱਜੂ, ਕਹਿਣਾ ਦੇਖੋ ਕੋਲੇ ਲੋਕੋ, ਚਿੱਟੇ ਕੱਪੜੇ ਪਾ ਕਰੋਂਗੇ, ਛਤਰੀਆਂ ਲਾ ਕੇ ਤੁਰੋਂਗੇ, ਲੋਕੀ ਮੱਥੇ ਟੇਕਣਗੇ, ਇੰਨਾ ਫਾਇਦਾ ਹੋਊ ਤੁਹਾਨੂੰ, ਕਿਉਂ ਨੀ ਤੁਸੀਂ ਇਹ ਕਰਦੇ? ਕੀ ਔਖਾ ਹੈ? ਉੱਥੇ ਅੱਧੇ ਸਮਾਨਾਂ ਦੇ ਵਿੱਚ ਪੈੜਾਂ ਬੰਨੀ ਬੈਠੇ, ਇੰਨੀ ਲੂਹ ਚੱਲਦੀ ਸੀ, ਆਰਾਮ ਨਾਲ ਅੰਦਰ ਠੰਡੇ ਥਾਂ ਬੈਠੇ ਹੋ। ਕਹਿਣੇ ਭਗਤ ਜੀ ਇਹ ਨੀ ਸੱਤ ਹੁੰਦਾ, ਸਾਨੂੰ ਸਾਡਾ ਕੰਮ ਦੱਸੋ। ਉਹ ਥੋੜੀ ਦੇਰ ਵੀ ਨੀ ਬੈਠ ਸਕੇ, ਇਸ ਕਰਕੇ ਗੁਰੂ ਜੀ ਕਹਿੰਦੇ ਮਾਤਾ ਜੀ ਆਖਣ ਔਖਾ ਸੱਚਾ ਨਾ, ਹਾਂ ਥੋੜੀ ਦੇਰ ਨਾ ਬੈਠ ਹੋਏ, ਕਿਉਂ ਕਰਕੇ ਹਰ ਇੱਕ ਨੂੰ ਪਰਮੇਸ਼ਰ ਦਾ ਭਜਨ ਹਰ ਵਕਤ ਕਰਨਾ ਬੜਾ ਔਖਾ ਹੈ। ਆਖਣੇ ਔਖਾ ਹੈ ਸੱਚਾ ਨਾ, ਆਹ ਕਿਉਂ ਗੁਰੂ ਜੀ ਕਹਿੰਦੇ ਮਾਤਾ ਜੀ ਹਰੇਕ ਤੋਂ ਨਹੀਂ ਹਮੇਸ਼ਾ ਕਿਹਾ ਜਾਂਦਾ, ਹੌਲੀ ਹੌਲੀ ਸੁਭਾਅ ਬਣਦਾ। ਪਹਿਲੇ ਮਤਮਤਾਂਤਰਾਂ ਵਾਲਿਆਂ ਨੇ ਕਿਸੇ ਨੇ ਪੰਜ ਨਮਾਜ਼ਾਂ ਪੜ੍ਹਨ ਵਾਸਤੇ ਥੋੜਾ ਥੋੜਾ ਸੁਭਾਅ ਬਣਾਉਣ ਵਾਸਤੇ ਤਾਕੀਦ ਕੀਤੀ, ਕਿਸੇ ਤਿੰਨ ਸੰਧਿਆ ਪੜ੍ਹਨ ਵਾਸਤੇ ਸਾਡੇ ਅੰਮ੍ਰਿਤਪਾਨ ਕਰਕੇ ਪੰਜ ਬਾਣੀਆਂ ਨਿਤ ਪੜ੍ਹਨ ਦਾ ਜੋ ਕਿ ਘੰਟੇ ਤੋਂ ਪਹਿਲਾਂ ਪੜ੍ਹੀਆਂ ਜਾਂਦੀਆਂ ਹਨ, ਇਹ ਸੁਭਾਅ ਦੱਸਿਆ। ਹੌਲੀ ਹੌਲੀ ਇਹਦੇ ਨਾਲ ਹੋਰ ਐਡ ਕਰੀ ਜਾਣਾ, ਇਉਂ ਕਰਦੇ ਕਰਦੇ ਵਧਾਉਂਦੇ ਵਧਾਉਂਦੇ ਸ਼ੌਕ ਵਾਲੇ ਜਿਹੜੇ ਬੰਦੇ ਹਨ ਉਹਦੇ ਸ਼ਰੀਅਤ ਤਰੀਕਤ ਮਾਰਫਤ ਹਕੀਕਤ ਤੱਕ ਪਹੁੰਚ ਜਾਂਦੇ ਹਨ। ਇੱਥੇ ਪਹੁੰਚ ਕੇ ਇਹਦਾ ਜੀਵਨ ਹੀ ਪਰਮੇਸ਼ਵਰ ਬਣ ਜਾਂਦਾ, ਬਲਕਿ ਤਦਰੂਪ ਹੋ ਜਾਂਦਾ ਹੈ। ਸੰਯੋਗ ਸੰਤਾਂ ਦਾ ਜੀਵਨ ਪਰਮੇਸ਼ਵਰ ਤੇ ਉਸਦਾ ਨਾਮ ਹੈ। ਔਰ ਧਿਆਨ ਦਿਓ ਸਾਧਨ ਇਹੋ ਜਿਹੇ ਮਹਾਂਪੁਰਖ, ਹੱਥ ਵਿੱਚ ਤੋਤੇ ਦਾ ਪਿੰਜਰਾ, ਕੁਦਰਤੀ ਉਸ ਗਣਕਾ ਦੇ ਮਕਾਨ ਦੇ ਪਾਸ ਆ ਕੇ ਲੋਰ ਦੀ ਛੜਾਕਾ ਆਇਆ ਮੀਂਹ ਦਾ, ਉਹਦੇ ਵਰਾਂਡੇ ਹੇਠਾਂ ਜਾ ਕੱਢਦੇ ਨੇ ਮਕਾਨ ਦੇ ਹੇਠਾਂ। ਉਸਦੇ ਚਿੱਤ ਵਿੱਚ ਪਹਿਲੇ ਹੀ ਇਹ ਖਿਆਲ ਉੱਠਦੇ ਰਹਿੰਦੇ ਸਨ, ਮਨਾ ਮਾਨੁਖ ਦੇ ਮਿਲੀ ਵਿਅਰਥ ਖੋਜ ਚੱਲਿਆ। ਸੋ ਇਸ ਕਰਕੇ ਇਸਦੇ ਵਿੱਚ ਆ ਕੇ ਭਜਨ ਕਰਨਾ ਚਾਹੀਦਾ ਸੀ। ਅੱਜ ਮਹਾਤਮਾ ਨੂੰ ਲਿਬਾਸ ਮਾਤਰ ਤੇ ਭਾਵੇਂ ਲਿਬਾਸ ਤਾਂ ਕੁਛ ਕਿਹਾ ਨਹੀਂ ਜਾਂਦਾ, ਫਿਰ ਵੀ ਕੁਛ ਨਾ ਕੁਛ ਚਿੰਨ੍ਹ ਤਾਂ ਰੱਖਣੇ ਹੀ ਪੈਂਦੇ। ਇਉਂ ਕਰਕੇ ਅਸਲ ਤਾਂ ਕਰਨੀ ਦਾ ਨਾਮ ਹੈ, ਫਿਰ ਵੀ ਉਸਨੇ ਪਹਿਚਾਣ ਕੇ ਉੱਪਰ ਆਪਣੇ ਨੌਕਰ ਨੂੰ ਭੇਜ ਕੇ ਬੁਲਾ ਲਿਆ, ਸ਼ੁੱਧ ਬਿਸਤਰਾ ਵਿਛਾ ਕੇ ਉੱਤੇ ਬਿਠਾ ਦਿੱਤਾ। ਮਹਾਤਮਾ ਨੇ ਤੋਤੇ ਦਾ ਪਿੰਜਰਾ ਆਪਣੇ ਪਾਵੇ ਪਾਸ ਰੱਖ ਲਿਆ। ਉਸਨੇ ਚਰਨਾਂ ਵਿੱਚ ਬੈਠ ਕੇ ਬੇਨਤੀ ਕੀਤੀ, ਮਹਾਰਾਜ ਬਾਬਾ ਜੀ ਮੈਂ ਜਾਣਦੀ ਹਾਂ ਮਨੁੱਖਾਂ ਦੇ ਭਜਨ ਵਾਸਤੇ ਦਿੱਤਾ ਰੱਬ ਨੇ, ਪਰ ਮੇਰੀ ਜ਼ਿੰਦਗੀ ਦਾ ਰਾਹ ਤਾਂ ਇਹੋ ਜਿਹੇ ਪਾਸੇ ਹੈ, ਨਰਕਾਂ ਨੇ ਵੀ ਨਹੀਂ ਚੱਲਣਾ। ਪਤਾ ਨਹੀਂ ਕਿਹੋ ਜਿਹੇ ਹੋਰ ਨਰਕਾਂ ਵਿੱਚ ਮੈਨੂੰ ਕੁੰਭ ਯਾਦ ਨਰਕਾਂ ਵਿੱਚ ਉੱਬਲਣਾ ਪਏਗਾ। ਸੋ ਕੀ ਮੇਰੇ ਵਾਸਤੇ ਕੋਈ ਉਹਨਾਂ ਨਰਕਾਂ ਤੋਂ ਬਚਣ ਦਾ ਉਪਾਅ ਹੈ? ਸਾਸਨ ਭਜਨ ਜਾਂ ਤਾਂ ਪ੍ਰੇਮ ਨਾਲ ਹੁੰਦਾ ਹੈ ਜਾਂ ਭੈ ਨਾਲ ਹੁੰਦਾ ਹੈ। ਪਹਿਲਾ ਦਰਜਾ ਭੈ ਹੁੰਦਾ, ਜਮਾ ਤੋਂ ਨਰਕਾਂ ਤੋਂ ਚੁਰਾਸੀ ਤੋਂ ਦੇਹ ਧਾਰ ਕੇ ਅਨੇਕਾਂ ਦੁੱਖ ਤਕਲੀਫ ਉਠਾਉਣ ਤੋਂ ਬਚਣ ਦੇ ਵਾਸਤੇ ਜਿਹਦੇ ਚਿੱਤ ਵਿੱਚ ਭੈ ਪੈਦਾ ਹੋਇਆ, ਪਹਿਲਾ ਦਰਜਾ ਇਹ ਹੈ। ਅਖੀਰ ਪ੍ਰੇਮ ਲੱਗ ਜਾਣਾ, ਜੈਸੇ ਪ੍ਰਹਿਲਾਦ ਆਦਿ ਦੀ ਅਵਸਥਾ ਸੀ। ਪ੍ਰਹਿਲਾਦ ਨੂੰ ਉਹਦਾ ਪਿਤਾ ਇਹੀ ਕੁਛ ਕਹਿੰਦਾ ਸੀ, ਤੂੰ ਰਾਮ ਕਹਿਣ ਕੀ ਛੋੜ ਬਾਂ, ਉਹ ਕਹਿੰਦਾ ਸੀ ਨਹੀਂ ਛੋੜੋ ਰੇ ਬਾਬਾ ਰਾਮ ਨੂੰ, ਕਹਿੰਦਾ ਕਿਵੇਂ ਛੁਡਾ ਲਓਗੇ, ਛੱਡ ਹੀ ਨਹੀਂ ਹੁੰਦਾ, ਮੇਰੇ ਤਾਂ ਮਨ ਤਨ ਪੁਰਾਣਾ ਵਿੱਚ ਰਚਿਆ ਹੋਇਆ ਹੈ, ਜੇ ਜ਼ਬਾਨ ਨਾਲ ਨਹੀਂ ਕਹੂੰ ਕੀ ਹੋ ਗਿਆ, ਪਰ ਮੇਰੇ ਅੰਦਰ ਮਨ ਤਨ ਪੁਰਾਣਾ ਦੇ ਵਿੱਚ ਵਸਿਆ ਹੋਇਆ ਰਚਿਆ ਹੋਇਆ, ਕਿਵੇਂ ਛੁਡਾ ਸਕੂੰਗੇ, ਨਹੀਂ ਛੱਡਿਆ ਜਾਂਦਾ। ਇਹ ਪ੍ਰੇਮ ਦੀ ਅਵਸਥਾ ਹੈ। ਪਹਿਲਾ ਦਰਜਾ ਹੁੰਦਾ ਭੈ, ਗਨਕਾ ਦੇ ਚਿੱਤ ਵਿੱਚ ਭੈ ਪੈਦਾ ਹੋਇਆ ਸੀ, ਇਉਂ ਉਸਨੇ ਉਸ ਜਮਾਨ ਨਰਕਾਂ 84 ਤੋਂ ਬਚਣ ਵਾਸਤੇ ਇਹ ਪ੍ਰਾਰਥਨਾ ਕੀਤੀ। ਉਸਦੀ ਇਹ ਅਵਸਥਾ ਇਹ ਜੇ ਥਾਂ ਦੇਖ ਕੇ ਮਹਾਤਮਾ ਨੇ ਸੋਚਿਆ ਵੀ ਇਹ ਸਹਿਜ ਬਾਤ ਹੈ, ਇਸਦਾ ਕਿਹੋ ਜਿਹੇ ਥਾਂ ਵਾਸਾ, ਕਰਤੱਵ ਕਿਹੋ ਜਿਹੇ। ਤਾਂ ਇਹਦੇ ਚਿੱਤ ਵਿੱਚ ਫਿਰ ਪਰਮੇਸ਼ਰ ਦੇ ਭਜਨ ਦਾ ਸ਼ੌਕ ਪ੍ਰਤੀਤ ਹੁੰਦਾ ਹੈ। ਪਿਛਲੇ ਜਨਮ ਦਾ ਇਹਦੇ ਹਿਰਦੇ ਰੂਪੀ ਜ਼ਮੀਨ ਵਿੱਚ ਕੋਈ ਭਗਤੀ ਦਾ ਬੀਜ ਪਿਆ ਉਗਣ ਦੀ ਕੋਸ਼ਿਸ਼ ਕਰਦਾ। ਅਗਰ ਵੱਤ ਲੱਗਿਆ ਜ਼ਿਮੀਂਦਾਰ ਫਸਲ ਬੀਜਦਾ ਹੈ, ਬੜੀ ਸੋਹਣੀ ਉਗਦੀ ਹੈ, ਵੱਤ ਲੰਘਿਆ ਬੀਜਦਾ ਹੈ ਤਾਂ ਉਗਦੀ ਨੀ, ਜੇ ਉਗਦੀ ਹੈ ਕੁਛ ਨੀ ਬੇਫਾਇਦਾ। ਇਸੀ ਤਰ੍ਹਾਂ ਜਦੋਂ ਵੈਰਾਗ ਹੋਵੇ, ਚਿੱਤ ਵਿੱਚ ਲਗਨ ਹੋਵੇ, ਉਸ ਮੌਕੇ ਇਸਨੂੰ ਪ੍ਰਭੂ ਪ੍ਰਾਪਤੀ ਦਾ ਭਜਨ ਦਾ ਰਸਤਾ ਮਿਲ ਜਾਏ, ਫਿਰ ਸੋਨੇ ਤੇ ਸੁਹਾਗੇ ਦਾ ਕੰਮ ਹੁੰਦਾ। ਇਉਂ ਕਰਕੇ ਅਗਰ ਉਹ ਸਮਾਂ ਲੰਘ ਜਾਏ ਫਿਰ ਤਾਂ ਉਹ ਜ਼ਿਮੀਂਦਾਰ ਵੱਤ ਲੰਘੇ ਵਾਲੀ ਹਾਲਤ ਹੈ। ਸੋ ਇਉਂ ਕਰਕੇ ਮਹਾਤਮਾ ਨੇ ਸੋਚਿਆ
ਲਗਨ ਬੜੀ ਚੰਗੀ ਹੈ, ਵਾਸਾ ਇਹ ਜੇ ਥਾਂ, ਪਰ ਇਹਦੇ ਚਿੱਤ ਵਿੱਚ ਜਮਾਂ ਨਰਕਾਂ ਚੁਰਾਸੀ ਤੋਂ ਬਚਣ ਦਾ ਭੈ ਪੈਦਾ ਹੋਇਆ ਹੈ। ਪਿਛਲੇ ਜਨਮ ਦਾ ਭਗਤੀ ਦਾ ਬੀਜ ਚੁੱਗਣ ਦੀ ਕੋਸ਼ਿਸ਼ ਕਰਦਾ ਹੈ। ਇਹੋ ਜਿਹੇ ਮੌਕੇ ਜੇਕਰ ਕਿਸ ਨੂੰ ਕੁਛ ਮਿਲ ਜਾਏ ਪ੍ਰਭੂ ਦੇ ਪਾਸਿਓਂ, ਰੱਬ ਦੇ ਘਰੋਂ, ਰੱਬ ਦੇ ਖਜ਼ਾਨੇ ਚੋਂ ਕੋਈ ਦਾਤ ਮਿਲ ਜਾਏ ਤਾਂ ਇਹਦਾ ਜੀਵਨ ਸਫਲਾ ਹੋ ਸਕਦਾ ਹੈ। ਸਤਪੁਰਸ਼ ਤ੍ਰਿਕਦਾਈ ਭਲਾ ਚਾਹੁੰਦੇ, ਉਹ ਉਹਨਾਂ ਦੇ ਚਿੱਤ ਵਿੱਚ ਬਿਲਾ ਵਜੇ ਤ੍ਰਿਕ ਦੇ ਭਲੇ ਦੀ ਇੱਛਾ ਹੁੰਦੀ। ਇਹ ਨਹੀਂ ਵੀ ਉਹਨਾਂ ਨਾਲ ਕੋਈ ਭਲਾ ਕਰੇ ਫਿਰ ਉਹਦਾ ਭਲਾ ਕਰਨਾ, ਇਹ ਤਾਂ ਇਫਜ਼ਾਨਾ ਹੋ ਗਿਆ, ਬਦਲਾ ਹੋ ਗਿਆ। ਨਹੀਂ, ਉਹਨਾਂ ਦੇ ਚਿੱਤ ਵਿੱਚ ਬਿਨਾਂ ਕਿਸੇ ਇਫਜ਼ਾਨੇ ਤੋਂ, ਬਲਕਿ ਜਿਹੜਾ ਬੁਰਾਈ ਕਰਦਾ ਹੈ, ਨਿੰਦਾ ਆਦਿ ਵੀ ਉਹਨਾਂ ਦੀ ਕਰਦਾ, ਉਹਦਾ ਵੀ ਭਲਾ ਚਾਹੁੰਦੇ। ਇਹ ਉਹਨਾਂ ਦਾ ਸੁਭਾਵ ਹੈ। ਸੋ ਯੂੰ ਇਹ ਜਾਣ ਕੇ ਉਹਨਾਂ ਕਿਹਾ, ਅਗਰ ਤੇਰੇ ਚਿੱਤ ਵਿੱਚ ਸੱਚਮੁੱਚ ਹੀ ਇਹ ਲੰਘਣ ਹੈ, ਇਹ ਸ਼ੌਕ ਹੈ ਜਮਾਂ ਤੋਂ ਬਚਣ ਦਾ, ਨਰਕਾਂ ਤੋਂ ਬਚਣ ਦਾ, ਚੁਰਾਸੀ ਤੋਂ ਬਚਣ ਦਾ ਇਹ ਭੈ ਹੈ, ਸੱਚਮੁੱਚੀ ਬਚਣਾ ਚਾਹੁੰਦੀ ਹੈ, ਤਾਂ ਜਿਹੜੇ ਤੈਨੂੰ ਬਚਨ ਦੱਸੇ ਜਾਣਗੇ ਤੈਨੂੰ ਉਹਨਾਂ ਤੇ ਪਹਿਰਾ ਦੇਣਾ ਪਵੇਗਾ। ਜ਼ਰੂਰ ਤੇਰਾ ਨਰਕਾਂ ਚੁਰਾਸੀ ਔਰ ਜੰਮਣ ਮਰਨ ਦੇ ਚੱਕਰ ਤੋਂ ਛੁਟਕਾਰਾ ਹੋ ਜਾਏਗਾ। ਉਹ ਕਹਿਣ ਲੱਗੀ, ਹਾਂ ਜੋ ਬਚਨ ਕਹੋਗੇ ਮੈਂ ਉਸ ਤੇ ਪਹਿਰਾ ਦੇਵਾਂਗੀ, ਸੱਚਮੁੱਚੀ ਪਹਿਰਾ ਦੇਵਾਂਗੀ। ਸੋ ਉਸਨੇ ਵਾਅਦਾ ਕੀਤਾ, ਪ੍ਰਣ ਕਰ ਲਿਆ। ਹਾਂ, ਸਾਧ ਸਿੰਘ ਜਿਹੜਾ ਸੰਤਾਂ ਦੇ ਬਚਨ ਤੇ ਪਹਿਰਾ ਦਿੰਦਾ ਹੈ ਉਸਦਾ ਹੀ ਨਿਸ਼ਤਾਰਾ ਹੈ ਸਾਹਿਬ, ਗੁਰੂ ਪੰਚਮ ਪਾਤਸ਼ਾਹ ਐਸਾ ਫਰਮਾਉਂਦੇ ਹਨ।
ਜੇ ਕੋ ਬਚਨ ਕਮਾਵੇ Thank you.
ਸਾਹਿਬ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਰਾਮਦਾਸ ਸਰੋਵਰ ਦੇ ਕਿਨਾਰੇ ਸਿੱਖਾਂ ਵਿੱਚੋਂ ਬੈਠੇ ਹੋਏ ਹਨ, ਜਿਵੇਂ ਚੰਦਰਮਾ ਪ੍ਰਵਾਲਿਤ ਹੁੰਦਾ। ਵਕਤ ਦੇ ਮੁਖੀ ਮੁਖੀ ਸਿੱਖ ਬਾਬਾ ਬੁੱਢਾ, ਜੇਠਾ ਪੁਰਾਣਾ ਆਦਿ ਇਹੋ ਜਿਹੇ ਬ੍ਰਹਮ ਗਿਆਨੀ ਸਿੱਖ ਵੀ ਬੈਠੇ ਹਨ। ਇਹਨਾਂ ਅਰਜ਼ ਕੀਤੀ ਗਰੀਬ ਨਿਵਾਸ, ਜੀਵ ਦਾ ਨਿਸ਼ਤਾਰਾ ਕੈਸੇ ਹੋਵੇ। ਇਹ ਵਚਨ ਸੁਣ ਕੇ ਹਜ਼ੂਰ ਨੇ ਫਰਮਾਇਆ, ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਵਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਤਰੀਐ। ਇਹਨਾਂ ਵੱਲ ਇਸ਼ਾਰਾ, ਕਿਉਂਕਿ ਸੰਤ ਪਦਵੀ ਦੇ ਮਾਲਕ ਸਨ। ਸੰਤੋ ਸਾਗਰ ਪਾਰ ਉਤਰੀਐ, ਸੰਸਾਰ ਸਮੁੰਦਰ ਤੋਂ ਪਾਰ ਉਤਰਨ ਵਾਸਤੇ, ਜਿਵੇਂ ਇੱਕ ਟਾਪੂ ਤੋਂ ਦੂਜੇ ਟਾਪੂ ਜਾਣ ਵਾਸਤੇ ਜਹਾਜ਼ ਦੀ ਲੋੜ ਪੈਂਦੀ ਹੈ, ਹਜ਼ਾਰਾਂ ਮਰਬਾ ਮੀਲ ਪਾਣੀ ਹੁੰਦਾ ਹੈ, ਉਸਨੂੰ ਜਹਾਜ਼ ਤੇ ਬੈਠ ਕੇ ਆਸਾਨੀ ਨਾਲ ਤਰ ਸਕੀਂਦਾ ਹੈ। ਇਸੀ ਤਰ੍ਹਾਂ ਸੰਸਾਰ ਸਮੁੰਦਰ ਨੂੰ ਤਰਨ ਵਾਸਤੇ ਵੀ ਗੁਰੂ ਬਚਨ ਰੂਪੀ ਜਹਾਜ਼ ਦੀ ਲੋੜ ਹੈ। ਜਿਹੜਾ ਕੋਈ ਸੰਤਾਂ ਦੇ ਬਚਨਾਂ ਤੇ ਪਹਿਰਾ ਦਿੰਦਾ ਹੈ, ਅਵਸ਼ ਹੀ ਵਾਹਿਗੁਰੂ ਦੀ ਕਿਰਪਾ ਕਰਕੇ ਤਰ ਜਾਂਦਾ ਹੈ। ਇਹ ਨਿਯਮ ਹੈ, ਇਹ ਹਜ਼ੂਰ ਨੇ ਸ਼ਬਦ ਉਚਾਰਨ ਕੀਤਾ। ਇਸ ਵਾਸਤੇ ਮਹਾਤਮਾ ਨੇ ਤੋਤੇ ਦੇ ਬਹਾਨੇ ਉਸਦੇ ਨਿਸਤਾਰੇ ਦਾ ਉਪਾਅ ਸਮਝਿਆ, ਕਿਉਂਕਿ ਉਹਦੇ ਕਰਤੱਵ ਅਜੇ ਬਹੁਤ ਹੋਰ ਕਿਸਮ ਦੇ ਸਨ। ਕੁਛ ਹਦਾਇਤਾਂ ਕੀਤੀਆਂ ਤੇ ਇਹ ਕਿਹਾ, ਆ ਤੋਤਾ ਜੋ ਰਾਮ ਰਾਮ ਪੜਿਆ ਹੈ, ਅੰਮ੍ਰਿਤ ਵੇਲੇ ਪਹਿਰ ਸਵਾ ਪਹਿਰ ਆਤਮੇ ਉੱਠ ਕੇ ਇਸ਼ਨਾਨ ਸੋਧੋ, ਸਰੀਰ ਦੀ ਸ਼ੁੱਧੀ ਹੋਵੇ, ਨਾਨਕ ਨਾਮ ਖੁਦਾਇਆ ਕਾ ਮਨ ਅੱਛੇ ਮੁੱਕ ਲਿਓ। ਸ਼ੁੱਧੀ ਬਿਨਾਂ, ਤਨ ਮਨ ਦੀ ਸ਼ੁੱਧੀ ਤੋਂ ਬਿਨਾਂ ਭਜਨ ਨਹੀਂ ਹੁੰਦਾ। ਇਉਂ ਸ਼ੁੱਧੀ ਕਰੋ ਸਰੀਰ ਦੀ, ਇਸ਼ਨਾਨ ਵਗੈਰਾ ਕਰਕੇ, ਫਿਰ ਇਹ ਤੋਤੇ ਤੋਂ ਦਿਨ ਚੜੇ ਤੱਕ ਰਾਮ ਰਾਮ ਕਹਾਓ ਤੇ ਆਪ ਕਹੋ। ਇਉਂ ਇਸ ਦੇ ਆਸਰੇ ਮਨ ਦੀ ਸ਼ੁੱਧੀ ਹੋ ਜਾਏਗੀ, ਪਾਪ ਝੜਨਗੇ, ਜਿਵੇਂ ਸਾਬਣ ਲਗਾ ਕੱਪੜੇ ਦੀ ਮਹਿਲ ਦੂਰ ਹੁੰਦੀ ਹੈ। ਇਉਂ ਕੁਛ ਦੇਰ ਕਰਦਿਆਂ ਕਰਦਿਆਂ ਫਿਰ ਅਗਲੇ ਉਪਦੇਸ਼ ਦਾ ਅਧਿਕਾਰ ਹੋ ਜਾਏਗਾ। ਸੋ ਇਉਂ ਐਸਾ ਸੰਤਾਂ ਨੇ ਉਪਦੇਸ਼ ਕਰਕੇ ਉਹ ਤੋਤਾ ਉਸ ਗਣਕਾਂ ਨੂੰ ਹੱਥੋਂ ਦਿੱਤੋ, ਇਸ ਨੂੰ ਤੋਤਾ ਹੱਥੋਂ ਦੇ ਸੰਤਾਂ ਨੇ ਤੋਤਾ Thank you. ਕਰਕੇ ਗਜ ਬਜ ਕੇ ਗੁਰੂ ਸਤੋਤਰ ਵਿੱਚ ਬੋਲੋ। ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ Thank you.
I'm going to go to the next one.